अपना बात है ओट पर दी दरिया रे गुरु नानक जन सुनिया पेखिया से फिर गुरबास ना परिया रे गगन दमामा बाजियो पर उनशान काओ खेत जो मांडो सूरमा अब जूझन को दाओ सतनाम श्री वाहिगुरु जी दुनिया दा इतिहास कदे ना, दुनिया दा इतिहास कदे ना भुलेगा कुर्बानी नू। देश धर्म ते कौम लई जो वार गए जिंदगानी नू। दुनिया दा इतिहास कदे ना, नाल जंडा दे बज के सरना ननकाने दी याद रहू,
ननकाने दी याद रहू।
जूंदे जी पठियां पे मरना ननकाने दी याद रहू,
ननकाने दी याद रहू।
चरखी चढ़ के दसिया सानू,
चरखी चढ़ के दसिया सानू भुल जो दुनिया फानी नू। देश धर्म ते कौम लई जो वार गए जिंदगानी नू। दुनिया दा इतिहास कदे ना, बबरा ने गदार सोदने पक्का निश्चा तार लिया, पक्का निश्चा तार लिया।
चोरी चुक जो करन गदारी ओना ताई मार लिया,
ओना ताई मार लिया।
फांसी दे रस्से
गल पाके, फांसी दे रस्से गल पाके करके कहम निशानी नू। देश धर्म ते कौम लई जो वार गए जिंदगानी नू। दुनिया दा इतिहास कदे ना, वाले बाग दा बदला ऊधम सिंह चुका दिता, ऊधम सिंह चुका दिता।
छड़ो साडा देश गोरियो भगत सिंह फरमा दिता,
भगत सिंह फरमा दिता।
देश दे कमजोया
नहीं सकदी, देश दे कमजोया नहीं सकदी त्रिग है उस जवानी नू। देश धर्म ते कौम लई जो ਵਾਰ ਗਏ ਜ਼ਿੰਦਗਾਨੀ ਨੂੰ ਦੁਨੀਆਂ ਦਾ ਇਤਿਹਾਸ ਕਦੇ ਨਾ
ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਪਾਂਡੀ ਉਠਾਵਦਾ ਪੰਡ ਕਿਸੇ ਦੀ ਸੀਸ ਤੇ ਤਰੇ ਕੋਈ ਕੋਈ ਮਿੱਠਾ ਬੋਲਣੇ ਤੇ ਜੱਗ ਖੁਸ਼ੀ ਰਹਿੰਦਾ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਮਰ ਗਈ ਆਪਣੇ ਆਪ ਲਈ ਕੁੱਲ ਦੁਨੀਆ ਖਾਤਰ ਕੌਮ ਲਈ ਸੂਰਮਾ ਮਰੇ ਕੋਈ ਕੋਈ ਜਦੋਂ ਜਦੋਂ ਵੀ ਸਿੱਖ ਕੌਮ ਤੇ ਹੱਥ ਉਠਾਏ ਗੈਰਾਂ ਨੇ
ਹੱਥ ਉਠਾਏ ਗੈਰਾਂ ਨੇ
ਉਸ ਵੇਲੇ ਰੱਖ ਸੀਸ ਤਲੀ ਤੇ ਉੱਠਦੀਆਂ ਰਹੀਆਂ ਲਹਿਰਾਂ ਨੇ
ਉੱਠਦੀਆਂ ਰਹੀਆਂ ਲਹਿਰਾਂ ਨੇ
ਦਿੱਤਾ ਪੈਰੀ ਰੋਲ ਸਿੰਘਾਂ ਨੇ
ਦਿੱਤਾ ਪੈਰੀ ਰੋਲ ਸਿੰਘਾਂ ਨੇ ਆਕੜ ਖਾਣ ਗੁਮਾਨੀ ਨੂੰ ਦੇਸ਼ ਧਰਮ ਤੇ ਕੌਮ ਲਈ ਜੋ ਵਾਰ ਗਏ ਜ਼ਿੰਦਗਾਨੀ ਨੂੰ ਦੁਨੀਆਂ ਦਾ ਇਤਿਹਾਸ ਕਦੇ ਨਾ
ਗੁਰੂ ਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੋਦ ਵਿੱਚ ਸੱਜ ਕੇ ਬੈਠੇ ਹੋਏ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਆ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਅੱਜ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਮਨ ਬਿਰਤੀ ਨੂੰ ਇਕਾਗਰ ਕੀਤਾ ਹੈ ਗੁਰਦੇਵ ਦੇ ਚਰਣਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਨਮਾਨਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਮੇਰੇ ਵੀਰ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਆਪਾਂ ਨੂੰ ਜਿੱਥੇ ਗੁਰਮਤ ਦੇ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਗੁਰ ਇਤਿਹਾਸ ਸਤਿਗੁਰਾਂ ਦੇ ਬਚਪਨ ਦੇ ਚੋਜ ਅਤੇ ਖੇਡਾਂ ਅਤੇ ਸਤਿਗੁਰਾਂ ਉੱਤੇ ਹੋਏ ਮਾਰੂ ਹਮਲਿਆਂ ਦੀ ਗੁਰਪ੍ਰਤਾਪ ਸੂਰਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਖੋਜ ਭਰਪੂਰ ਅਰਥਾਂ ਸਾਹਿਤ ਸਰਵਣ ਕਰਵਾ ਰਹੇ ਸਨ ਉਸ ਦੇ ਨਾਲ ਨਾਲ ਕੌਮੀ ਵਿਚਾਰ ਵੀ ਆਪ ਜੀ ਨਾਲ ਸਾਂਝੇ ਕਰ ਰਹੇ ਸੀ ਮੈਂ ਇੱਕ ਦਿਨ ਅੱਗੇ ਵੀ ਪਹਿਲਾਂ ਵੀ ਬਿਨੈ ਕੀਤਾ ਸੀ ਤਿੰਨ ਪੱਖ ਨੇ ਸਾਡਾ ਇਤਿਹਾਸ ਦੇ ਗੁਰ ਇਤਿਹਾਸ ਸਿੱਖ ਇਤਿਹਾਸ ਅਤੇ ਕੌਮੀ ਇਤਿਹਾਸ ਗੁਰ ਇਤਿਹਾਸ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 7 ਅਕਤੂਬਰ 1708 ਈਸਵੀ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚਖੰਡ ਪਿਆਨਾ ਕਰ ਜਾਣ ਤੱਕ ਇਹ ਜਿੰਨਾ ਇਤਿਹਾਸ ਦਾ ਦਾਇਰਾ ਹੈ ਇਹਨੂੰ ਗੁਰ ਇਤਿਹਾਸ ਕਿਹਾ ਜਾਂਦਾ ਕਿਉਂਕਿ ਇਹ ਗੁਰੂ ਸਾਹਿਬਾਨਾਂ ਦਾ ਵਕਤ ਹੈ ਬਾਬਾ ਬੰਦਾ ਸਿੰਘ ਬਹਾਦਰ नंदेड़ सचखंड श्री हजूर साहब तो सतगुरु कलगीधर महाराज जी के हुक्म नाल आए पंजाब विच वैरियां ते दुष्टां नूं सोधन वास्ते सरहंद फतेह की आप विचार पहला साझे कर चुके हैं। 3 मार्च 1893 ईस्वी तक फ्रांस के ग्रांड होटल में महाराजा दलीप सिंह की मौत हुई। उस तक जेड़ा ये इतिहास का दायरा है इसनू सिख इतिहास आख्या जाता है। 1846 अंग्रेज हिंदुस्तान तो पंजाब विच आ गया सी। 1846 तो लैके अज तक 1947 हिंदुस्तान आजाद होया पर आजादी उन्होंने लोगों नू मिली सानू नहीं मिली। सानू तो जो आजादी मिली है आ एक हफ्ता उस आजादी दियां ही गल्लां चलनियां ने जो कुछ सानू तोहफे विचों मिलिया इनू कहा जाता है कौमी इतिहास। एक कौमी इतिहास थी मेरे तो पहला वीर जी विचार कर रहे सन ते विचार कर दिया आपां भी कल शामा दे दीवान दी समाप्ति दे वक्त तक जिन्ना ढाड़ी इत्थे नू समा मिलिया सी तुहाडे नाल विचार सांझे कीते सी क्योंकि उस तो बाद वाहिगुरु सिमरण गुरु की सिख संगतां सिमरण विच जुड़ गई सन कि 2 जून रात नू पूरा पंजाब ते सील कर दिता गया सी। 1 जून नू हरिमंदर साहब उत्ते हमले की तैयारी हो चुकी सी। 2 मंदिर 1 मसीत ते 36 गुरद्वारे पूरे पंजाब नू सील करके इन्हां उत्ते अटैक होया सी। मंदिर दा ते मस्जिद दा इहदे विच अटैक करन दा कोई सवाल ही पैदा नहीं हुंदा पर यह निशाना सी कि सरकार वालों मंदिरां नू भी नहीं बख्शिया गया ते मसीत नू भी नहीं बख्शिया गया और जिहदे विच 2 मंदिर 1 मस्जिद ते 36 गुरद्वारे पूरे 39 बनते हैं जिन्हां विचों प्रमुख जिहड़ा निशाना वह सचखंड श्री हरिमंदर साहब है। ये गुरु रामदास राम वाला हिस्सा पहला घेरिया गया उस तो बाद गुरु का लंगर इमारत उदो छोटी सी इस पास्यों लंगर वाले पास्यों जिथे अज गुरुद्वारा मंजी साहब दीवान हाल है इस पास्यों फौज ने परिक्रमा विच प्रवेश किया है। गोली शुरू हो गई क्योंकि पिछले पासा जिहड़ा है वह अकाल तख्त साहब का पूरी उच्चिया बिल्डिंगों नाल घिरिया होया है ते उन्हां बिल्डिंगों उत्ते चढ़ के भी बेशक भावें सरकार दे बंदे आए पर वह कामयाब नहीं सी हुई। इस पास्यों निशाना इस वास्ते सी कि इधरों अकाल तख्त साहब उत्ते सीधी हिट लग जाती है पर यह पहली फायरिंग जिहड़ी सी उहदे विच खुद आप उस फायरिंग की जिम्मेवारी लैके कि मैं अटैक करांगा मैं अगे वधांगा असी तो 3 घंटिया अतवादियों फड़ लेना है। संत जरनैल सिंह खालसा भिंडरांवाले महापुरख ऑल इंडिया सिख स्टूडेंट फैडरेशन जिसके प्रधान भाई साहब भाई अमरीक सिंह सचखंड वासी संत करतार सिंह खालसा भिंडरांवाले महापुरखा के वड्डे सपुत्र छोटे अजे भी जिउंदे हैं भाई मनजीत सिंह जोधपुर जेल में रहे हैं ये भाई अमरीक सिंह इस दे नाल नाल इंटरनेशनल बब्बर खालसा ये 3 स्थानों उत्ते अपने अपने पोजिशन संभाल के बैठी सी। दमदमी टकसाल संत जरनैल सिंह खालसा की कमांड थले ऑल इंडिया सिख स्टूडेंट फैडरेशन ये नौजवान गभरू सन भाई अमरीक सिंह ते जनरल शबेक सिंह की कमांड थले सी। लड़ाई दिया पूरियां पोजिशन दे विच कोई शक नहीं जिन्ना उन्हां कोल भी अमनीशन है उन्हां भी चलाउण विच कोई कसर बाकी नहीं छड़ी। जनरल के बराड़ लिखदा है उहदी अपनी जिंदगी दी दसदा है आ पिछे जे खबर आई सी कहिंदा है इह मैं नहीं लिखिया पता नहीं किन्ने लिख दिता है मेरे नां उत्ते पर जो कुछ घटनावां दसदा है वह खुद आप अपने नाल कीती हुई बीती हुई कहानी दसदा है ते जिहड़ी बंदे नाल बीती होवे जिहड़ी घटना उहदी जिंदगी नाल वापरी होवे वह घटना वह लिखवावे ये उन्हों पता लगे तो दूजे आदमी नू किवें पता लगेगा ये घटना इस तरीके नाल वापरी है। ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਲੂ ਸਟਾਰ ਐਕਸ਼ਨ 1984 ਉਹਦਾ ਲੇਖਕ ਹੈ, ਮੈਨੂੰ ਵੀ ਅਕੈਲਗਿਰੀ ਤੋਂ ਬੁੱਕ ਮਿਲੀ ਸੀ, ਮੈਂ ਇੱਕ ਇੱਕ ਅੱਖਰ ਉਹਦਾ ਪੜ੍ਹਿਆ। ਉਹ ਖੁਦ ਲਿਖਦਾ ਹੈ, ਕਹਿੰਦਾ ਜਿਹੜੀ ਸਾਡੀ ਪਹਿਲੀ ਰਜਮਟ ਹੈ ਗੋਰਖਾ ਮੁਹਾਰ ਰਜਮਟ ਹੈ, ਉਹ ਮੇਰੀ ਕਮਾਨ ਥੱਲੇ ਹੈ। ਜਦੋਂ ਪਰਿਕਰਮਾ ਅੰਦਰ ਗਈ ਹੈ, ਅਸੀਂ ਅਕਾਲ ਤਖ਼ਤ ਸਾਹਿਬ ਵੱਲੇ ਵੱਧ ਰਹੇ ਸਾਂ, ਪਤਾ ਨਹੀਂ ਕਿਹੜੇ ਪਾਸਿਓਂ ਮੀਂਹ ਵਾਂਗ ਗੋਲੀ ਆਈ ਸਾਡੇ ਉੱਤੇ, ਤੇ ਗੋਲੀ ਲੱਗਦੀ ਸੀ ਗੋਡਿਆਂ ਤੋਂ ਥੱਲੇ, ਛਾਤੀ ਨੂੰ ਗੋਲੀ ਨਹੀਂ ਸੀ ਲੱਗਦੀ ਫੌਜੀਆਂ ਦੇ ਸਮੇਤ ਬੂਟਾ ਆ ਗਏ। ਤੇ ਪਹਿਲੀ ਗੱਲ, ਪਰਿਕਰਮਾ ਵਿੱਚ ਉਹਨਾਂ ਕੋਲੋਂ ਇਸ ਤਰੀਕੇ ਨਾਲ ਭੱਜਿਆ ਨਹੀਂ ਸੀ ਜਾਂਦਾ, ਕਿਉਂਕਿ ਬੂਟਾਂ ਦੇ ਥੱਲੇ ਲੋਹੇ ਦੇ ਕਿੱਲ ਲੱਗੇ ਹੁੰਦੇ, ਸੰਗੇ ਮਰਮਰ ਲੱਗਾ, ਸਲਿਪ ਹੁੰਦੇ ਹੈ। ਪਰ ਜਦੋਂ ਉਹਨਾਂ ਨੂੰ ਲੱਤਾਂ ਵਿੱਚ ਗੋਲੀਆਂ ਵੱਜਦੀਆਂ ਨੇ, ਉਹ ਡਿੱਗਦੇ ਹੈ, ਜਦੋਂ ਡਿੱਗਦੇ ਉਦੋਂ ਛਾਤੀਆਂ 'ਚ ਗੋਲੀਆਂ ਵੱਜਦੀਆਂ। ਪਹਿਲਾਂ ਇਹ ਦੱਸਤਾ ਕੇ ਬਰਾੜ ਲਿਖਦਾ ਹੈ, ਕਹਿੰਦਾ 2700 ਬੰਦਿਆਂ ਦਾ ਸਾਡਾ ਇਹ ਪਹਿਲਾ ਗਰੁੱਪ ਸੀ, 2770 ਬੰਦੇ ਸਨ ਉਹਦੇ ਵਿੱਚ, 2770 ਬੰਦੇ ਇਹ ਪਰਿਕਰਮਾ ਦੇ ਵਿੱਚੋਂ ਦੀ ਆਏ। ਕਹਿੰਦਾ ਅੱਗੋਂ ਤੇ ਗੋਲੀ ਆਉਣੀ ਹੈ, ਪਿੱਛੋਂ ਵੀ ਗੋਲੀ, ਸਾਨੂੰ ਇਹ ਪਤਾ ਨਹੀਂ ਸੀ ਲੱਗਦਾ ਗੋਲੀ ਆਉਂਦੀ ਕਿੱਥੋਂ ਹੈ, ਅਸੀਂ ਹੈਰਾਨ ਸਾਂ। ਜਦੋਂ ਮੇਰੇ ਬੰਦੇ ਡਿੱਗਦੇ ਸੀ ਅੱਤਵਾਦੀਆਂ ਦੀਆਂ ਗੋਲੀਆਂ ਨਾਲ, ਉਹ ਮਹਾਂਪੁਰਖਾਂ ਤੇ ਖਾਲਸਾ ਪੰਥ ਦੇ ਨੌਜਵਾਨ ਗੱਭਰੂਆਂ ਨੂੰ ਅੱਤਵਾਦੀ ਸ਼ਬਦ ਲਿਖਦਾ ਹੈ, ਇਹ ਉਹਦੀ ਭਾਸ਼ਾ ਹੈ ਜੋ ਕੁਝ ਉਹਨੇ ਲਿਖਿਆ ਹੈ। ਉਹ ਕਹਿੰਦਾ ਜਦੋਂ ਅੱਗੇ ਵੱਧਦੇ ਫੌਜੀ ਜਵਾਨ ਗੋਡਿਆਂ ਤੋਂ ਥੱਲੇ ਗੋਲੀ ਵੱਜਦੀ ਹੈ, ਡਿੱਗ ਪੈਂਦੇ ਹੈ, ਫਿਰ ਉਹਨਾਂ ਨੂੰ ਛਾਤੀਆਂ 'ਚ ਗੋਲੀ ਵੱਜਦੀ ਹੈ, ਫਿਰ ਪਰਿਕਰਮਾ 'ਚੋਂ ਤੜਫ ਤੜਫ ਕੇ ਜਿਸ ਹਾਲਤ ਨਾਲ ਮਰਦੇ ਹੈ ਉਹ ਵੇਖ ਕੇ ਮੈਂ ਬਰਦਾਸ਼ਤ ਨਹੀਂ ਕਰ ਸਕਿਆ। ਕਹਿੰਦਾ ਫਿਰ ਅਸੀਂ ਗੁਰੂ ਰਾਮਦਾਸ ਰਾਮ ਵਿੱਚ ਜਿੰਨੀ ਜਨਤਾ ਉੱਥੇ ਘੇਰੀ ਹੋਈ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਜੋੜ ਮੇਲਾ ਅੱਜ ਤੇ ਆਪਾਂ ਕੁਝ ਦਿਨ ਪਹਿਲਾਂ ਮਨਾ ਲਿਆ ਨਾ, ਉਦੋਂ ਅੱਜ ਦੇ ਦਿਨ ਸੀ 3 ਜੂਨ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਆਇਆ ਗੁਰੂ ਕਾ ਸਿੱਖ, ਤੇ ਉਹ ਸੀ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ। 2 ਜੂਨ ਨੂੰ ਇੰਨੀ ਕੁ ਢਿੱਲ ਦਿੱਤੀ ਗਈ ਕਰਫਿਊ ਵਿੱਚ ਕਿ ਜਿਹੜਾ ਦਰਬਾਰ ਸਾਹਿਬ ਆਉਂਦਾ ਹੈ ਉਹਨੂੰ ਆਉਣ ਦਿੱਤਾ ਜਾਂਦਾ ਹੈ, ਜਿਹੜਾ ਦਰਬਾਰ ਸਾਹਿਬ ਉਹ ਬਾਹਰ ਨਿਕਲਦਾ ਉਹਨੂੰ ਨਿਕਲ ਨਹੀਂ ਸੀ ਦਿੱਤਾ ਜਾਂਦਾ। ਇੰਨਾ ਸੀ ਕਿ ਜਿੰਨਾ ਵੀ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ 3 ਜੂਨ ਤੱਕ ਆਵੇ ਉਹਨੂੰ ਅੰਦਰ ਆਉਣ ਦਿਓ, ਆਉਣ ਵਾਲੇ ਨੂੰ ਨਹੀਂ ਰੋਕਣਾ ਪਰ ਜਾਣ ਵਾਲੇ ਨੂੰ ਜਾਣ ਨਹੀਂ ਦੇਣਾ। ਇਹ ਮਨਸੂਬਾ ਬੜਾ ਤਕੜਾ ਸੀ, ਇਸ ਸਿੱਖਾਂ ਨੂੰ ਘੇਰ ਕੇ। ਬੀਬੀ ਨੇ ਤਾਂ ਇੱਥੋਂ ਤੱਕ ਵੀ ਬਿਆਨ ਦਿੱਤਾ ਸੀ ਕਿ ਮੈਂ ਸਿੱਖਾਂ ਨੂੰ ਸਬਕ ਸਿਖਾਇਆ, ਇਹ ਸਬਕ ਸੀ। ਇਹ ਬਿਆਨ ਉਹਦਾ ਕਸ਼ਮੀਰ ਦੀ ਯਾਤਰਾ ਤੇ ਸੀ, ਗੁਲਾਮ ਮੁਹੰਮਦ ਮੁੱਖ ਮੰਤਰੀ ਸੀ ਉਸ ਵੇਲੇ, ਫਾਰੂਖ ਅਬਦੁੱਲੇ ਦਾ ਭਣੋਈਆ ਸੀ, ਡਾਕਟਰ ਸ਼ੇਖ ਅਬਦੁੱਲਾ ਦਾ ਜਵਾਈ ਫਾਰੂਖ ਅਬਦੁੱਲੇ ਦਾ ਭਣੋਈਆ ਗੁਲਾਮ ਮੁਹੰਮਦ ਅਜੇ ਵੀ ਹੈ, ਉਹਨਾਂ ਦਿਨਾਂ ਚੋਂ J&K ਦਾ ਮੁੱਖ ਮੰਤਰੀ ਸੀ। ਉਹਨੇ ਗ੍ਰਿਆਜ਼ਾਰੀ ਕੀਤੀ ਸੀ ਕਿ ਮੇਰੇ ਖਿਲਾਫ਼ ਫਾਰੂਖ ਅਬਦੁੱਲਾ ਬੜੀਆਂ ਕੋਝੀਆਂ ਚਾਲਾਂ ਚੱਲਦਾ ਹੈ, ਤੇ ਬੀਬੀ ਨੇ ਉਹਨੂੰ ਆਖਿਆ ਸੀ, ਆਰਮੀ ਵਿੱਚ ਗਈ ਹੈ, ਬੀਬੀ ਨੇ ਉਹਨੂੰ ਆਖਿਆ ਸੀ ਫਾਰੂਖ ਅਬਦੁੱਲਾ ਨੂੰ ਕਹਿ ਦਿਓ ਜੋ ਕੁਝ ਸਿੱਖਾਂ ਨਾਲ ਹੋਇਆ ਹੈ ਉਹਦੇ ਤੋਂ ਸਬਕ ਸਿੱਖੇ, ਕਿ ਮੈਂ ਸਿੱਖਾਂ ਨੂੰ ਸਬਕ ਸਿਖਾਇਆ। ਤੇ ਕੇ ਬਰਾੜ ਲਿਖਦਾ ਹੈ, ਕਹਿੰਦਾ ਸਾਡੀ ਫੌਜ ਜਦੋਂ ਅੰਧਾ ਧੁੰਦ ਫਾਇਰਿੰਗ ਨਾਲ ਜ਼ਮੀਨ ਉੱਤੇ ਲਿਟਦੀ ਹੈ, ਸਾਨੂੰ ਤੇ ਉਹਨਾਂ ਦੀਆਂ ਲਾਸ਼ਾਂ ਚੁੱਕਣ ਤੱਕ ਵੀ ਨਹੀਂ ਜਾਣ ਦਿੱਤਾ ਜਾਂਦਾ, ਤੜਫ ਤੜਫ ਕੇ ਪਰਿਕਰਮਾ ਵਿੱਚ ਇੱਕ ਇੱਕ 2-2 ਫੁੱਟ ਉੱਚੇ ਉੱਭਰ ਕੇ ਸਾਡੇ ਫੌਜੀ ਜਦੋਂ ਤੜਫ ਕੇ ਮੇਰੀਆਂ ਅੱਖਾਂ ਸਾਹਮਣੇ ਜਿੱਥੇ ਉਹ ਬੈਠਾ ਉਹ ਵੇਖ ਰਿਹਾ, ਕਹਿੰਦਾ ਮੇਰੀਆਂ ਅੱਖਾਂ ਸਾਹਮਣੇ ਇਹ ਜਦੋਂ ਮਰਦੇ ਮੈਨੂੰ ਨਜ਼ਰ ਆਉਂਦੇ ਹੈ, ਮੇਰੇ ਦਿਮਾਗ ਵਿੱਚ ਉਹ ਵਿਚਾਰ ਆਉਂਦੇ ਸੀ ਕਿ ਮੈਂ ਤੇ PM ਨੂੰ ਇਹ ਗੱਲ ਆ ਕੇ ਆਇਆ ਕਿ ਮੈਂ 3 ਘੰਟਿਆਂ ਵਿੱਚ ਸਾਰੇ ਹਰਿਮੰਦਰ ਸਾਹਿਬ ਦੇ ਕੰਪਲੈਕਸ ਨੂੰ ਖਾਲੀ ਕਰਵਾ ਲਵਾਂਗਾ, ਤੇ 3 ਜੂਨ ਦੀਆਂ ਸ਼ਾਮਾਂ ਤੱਕ ਪੈ ਗਿਆ, ਇਹ 24 ਘੰਟੇ ਬੀਤ ਗਏ ਨੇ ਤੇ ਅਜੇ ਸਾਡੀ ਫੌਜ ਦਾ 1 ਦਸਤਾ ਕਾਮਯਾਬ ਨਹੀਂ ਹੋਇਆ ਇਸ ਵਿੱਚ। ਉਹਨੇ 3 ਜੂਨ ਨੂੰ ਫਿਰ ਗੱਡੀਆਂ ਮੰਗਵਾਈਆਂ, ਬਖਤਰਬੰਦ ਗੱਡੀਆਂ, ਉਹਦੇ ਨਾਲ ਟੈਂਕ ਮੰਗਵਾਏ ਗਏ, ਤੇ ਟੈਂਕ ਜਿਹੜੇ ਹੈ ਉਹ ਜਦੋਂ ਮੰਜੀ ਸਾਹਿਬ ਦੀਵਾਨ ਹਾਲ ਵਾਲੇ ਪਾਸਿਓ ਤੇਜਾ ਸਿੰਘ ਸਮੁੰਦਰੀ ਵਾਲੇ ਬਾਜ਼ਾਰ ਵੱਲੋਂ ਇੱਧਰੋਂ ਅੰਦਰ ਨੂੰ ਗਏ ਹੈ, ਅੰਦਰ ਜਾ ਕੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ। ਬਚਨਾਂ ਦੇ ਬਲੀ ਉਸ ਮਹਾਨ ਪੁਰਖ ਨੇ ਸੀਸ ਲਿਆ ਕੇ ਇਸ ਜਗ੍ਹਾ ਉੱਤੇ ਰੱਖਿਆ ਸੀ ਤੇ ਦਮਦਮਾ ਸਾਹਿਬ ਤੋਂ ਚੱਲਿਆ ਗੋਲਵੜ ਦੇ ਮੈਦਾਨ ਚ ਲੜਾਈ ਲੜਦਿਆਂ ਸਾਂਝੇ ਵਾਰ ਨਾਲ ਇਮਾਨ ਖਾਨ ਦੇ ਵਾਰ ਨਾਲ ਉਹਦੀ ਸ਼ਹਾਦਤ ਹੋਈ ਹੈ। ਆਪਾਂ ਇਹ ਵਿਚਾਰ ਅੱਗੇ ਪਹਿਲਾਂ ਕਰ ਚੁੱਕੇ ਹੈ, ਲੜੀਵਾਰ ਚੱਲ ਰਹੇ ਸਿੱਖ ਇਤਿਹਾਸ ਦੀ ਵਿਚਾਰ ਵਿੱਚ ਸੁਣ ਚੁੱਕੇ ਹੋ। ਬਾਬਾ ਦੀਪ ਸਿੰਘ ਵਾਲੀ ਜਗ੍ਹਾ ਦੱਖਣ ਦੀ ਬਾਈ ਜਿੱਥੇ ਉਹਨੇ ਮਹਾਂਪੁਰਖ ਨੇ ਆਪਣਾ ਸੀਸ ਰੱਖਿਆ ਉੱਥੇ ਨਿਸ਼ਾਨੀ ਹੈ। ਅੱਜ ਭਾਵੇਂ ਪਰਿਕਰਮਾ ਵਿੱਚ ਉਹ ਮਿਟਾ ਦਿੱਤੀ ਹੈ ਪਰ ਫਿਰ ਵੀ ਸਾਈਡ ਉੱਤੇ ਗੋਲਕ ਪਈ ਹੈ, ਉੱਪਰ ਬਰਾਂਡੇ ਵਿੱਚ ਗੈਲਰੀ ਵਿੱਚ ਅਖੰਡ ਜਾਪ ਚੱਲਦਾ ਰਹਿੰਦਾ ਹਰ ਵੇਲੇ 24 ਆਵਰਸ ਗੁਰੂ ਕੀ ਬਾਣੀ ਦਾ ਜਾਪ ਹੁੰਦਾ ਰਹਿੰਦਾ ਹੈ। ਇਸ ਜਗ੍ਹਾ ਉੱਤੇ ਜਦੋਂ ਟੈਂਕ ਆਇਆ ਇੱਥੇ ਸੀ, ਪਰਿਕਰਮਾ ਵਿੱਚ ਇਸ਼ਨਾਨ ਕਰਕੇ ਗੁਰਸਿੱਖ ਜਦੋਂ ਬਾਹਰ ਨਿਕਲਦਾ ਹੈ ਉਹ ਆਪਣਾ ਕਛਹਿਰਾ ਪਰਨਾ ਇੱਥੇ ਨਿਚੋੜਦਾ ਹੈ, ਛੋਟੀ ਜਿਹੀ ਖਾਲੀ ਬਣੀ ਹੋਈ ਹੈ ਤਾਂ ਕਿ ਉਹਦਾ ਜਲ ਉਹਦਾ ਨਿਚੜਿਆ ਹੋਇਆ ਪਾਣੀ ਸਰੋਵਰ ਵਿੱਚ ਨਾ ਜਾਏ, ਉਸ ਛੋਟੀ ਜਿਹੀ ਖਾਲੀ ਦੇ ਵਿੱਚੋਂ ਦੀ ਪਾਸੇ ਨੂੰ ਜਾਂਦਾ ਬਾਹਰ ਜਾਂਦਾ ਹੈ। ਇਹ ਜਗ੍ਹਾ ਉਦੋਂ ਪੋਲੀ ਸੀ, ਇੱਥੇ ਆਣ ਕੇ ਜ਼ਮੀਨ ਵਿੱਚ ਧਸ ਗਿਆ ਟੈਂਕ, ਅੱਗੇ ਨਹੀਂ ਜਾ ਸਕਿਆ, ਇੱਥੋਂ ਸਿੱਧੀ ਹਿੱਟ ਲਾਈ ਗਈ ਪਰ ਉਹਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਰੇਂਜ ਨਹੀਂ ਆਉਂਦੀ। ਇੱਕ ਪਾਸੇ ਉੱਪਰ ਬਰਾਂਡਾ ਹੈ, ਦੂਜੇ ਪਾਸੇ ਦਰਸ਼ਨੀ ਡਿਊੜੀ ਹੈ ਤੇ ਦਰਸ਼ਨੀ ਡਿਊੜੀ ਦੀ ਇੱਕ ਕੋਨੇ ਦੀ ਨਿਸ਼ਾਨੀ ਹੈ ਵਿੱਚ, ਤੁਸੀਂ ਵੇਖਿਆ ਹੋਵੇਗਾ, ਦਾਸ ਨੇ ਖੁਦ ਵੇਖਿਆ ਜਦੋਂ ਅਸੀਂ ਵਾਪਸ ਯੂਪੀ ਚੋਂ ਆਏ ਹਾਂ, ਉਹ ਦਰਸ਼ਨੀ ਡਿਊੜੀ ਦੀ ਇੱਕ ਨੁੱਕਰ ਇੱਕ ਕੋਨਾ ਤੋਪਾਂ ਦੇ ਗੋਲਿਆਂ ਤੇ ਟੈਂਕਾਂ ਦੇ ਗੋਲਿਆਂ ਨਾਲ ਡੇਗਿਆ ਹੋਇਆ ਸੀ, ਉਹਦੇ ਵਿੱਚੋਂ ਦੀ ਸਿੱਧਾ ਅਕਾਲ ਤਖ਼ਤ ਸਾਹਿਬ ਤੇ ਹਿੱਟ ਲੱਗਦੀ ਸੀ, ਫਾਇਰ ਜਾਂਦਾ ਸੀ। ਜਿਸ ਤਰੀਕੇ ਨਾਲ ਇਹ ਫਾਇਰਿੰਗ ਉਸ ਵੇਲੇ ਖੋਲੀ ਗਈ ਤੇ ਉਹਦੇ ਮੁਕਾਬਲੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਦਮਦਮੀ ਟਕਸਾਲ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਇੰਟਰਨੈਸ਼ਨਲ ਬੱਬਰ ਖਾਲਸਾ, ਜਿਹੜਾ ਅੱਜ ਇੰਟਰਨੈਸ਼ਨਲ ਅਖੰਡ ਕੀਰਤਨੀ ਜਥੇ ਦੇ ਰੂਪ ਵਿੱਚ ਬਦਲ ਗਿਆ ਹੈ। ਬੱਬਰ ਖਾਲਸਾ ਉਸ ਵੇਲੇ ਮੌਜੂਦ ਸੀ। ਉਹ ਪਾਣੀ ਵਾਲੀ ਟੈਂਕੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਹੈ, ਇੱਥੇ ਉਹਨਾਂ ਦਾ ਮੋਰਚਾ ਸੀ ਕਿਉਂਕਿ ਗੁਰੂ ਅਰਜਨ ਦੇ ਨਿਵਾਸ ਉੱਤੇ ਉਹਨਾਂ ਦਾ ਕਬਜ਼ਾ ਸੀ। ਸਤਿਗੁਰੂ ਮਹਾਰਾਜ ਜੀ ਦੇ ਇਸ ਪਾਸੇ ਸਰਾਂ ਦੀ ਰਾਖੀ ਕਰ ਰਿਹਾ ਸੀ ਬੱਬਰ ਖਾਲਸਾ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਦਮਦਮੀ ਟਕਸਾਲ। ਅਕਾਲ ਤਖ਼ਤ ਸਾਹਿਬ ਲੜਾਈ ਦੇ ਮੈਦਾਨ ਚ ਲੜ ਰਹੇ ਸਨ। ਉਸ ਵੇਲੇ ਜੋ ਕੁਝ ਵੀ ਬੀਤਿਆ ਸੁਣੀ, ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਬਿਨੇ ਕਰਦਾ ਹੈ। ਜੇਠ ਦਾ ਮਹੀਨਾ ਹੈ, ਅੱਤ ਦੀ ਗਰਮੀ ਹੈ, ਲੜਾਈ ਹੋ ਰਹੀ ਹੈ, ਬਿਜਲੀ ਪਾਣੀ ਬੰਦ ਕਰ ਦਿੱਤਾ ਗਿਆ, ਚਾਰ ਚਫੇਰੋ ਹਰਿਮੰਦਰ ਸਾਹਿਬ ਤੇ ਅੰਮ੍ਰਿਤਸਰ ਦਾ ਚਾਰ ਚਫੇਰਾ ਸੀਲ ਕਰ ਦਿੱਤਾ ਗਿਆ, ਕਿਸੇ ਨੂੰ ਅੰਦਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ, ਬਾਹਰੋਂ ਅੰਦਰ ਨਹੀਂ ਆਉਣ ਦਿੱਤਾ ਜਾਂਦਾ। ਜਿਹੜੇ ਬੇਗੁਨਾਹ ਨਿਹੱਥੇ ਬੱਚੇ ਬੀਬੀਆਂ ਤੇ ਬਜ਼ੁਰਗ ਅੰਦਰੋਂ ਬਾਹਰ ਨਿਕਲਦੇ ਨੇ ਉਹਨਾਂ ਨੂੰ ਆਉਂਦਿਆਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਸ ਤਰ੍ਹਾਂ ਲਾਸ਼ਾਂ ਦਾ ਢੇਰ ਲਾਇਆ ਜਾਂਦਾ ਹੈ, ਇਹ ਉਦੋਂ ਲਾਇਆ ਜਾਂਦਾ ਸੀ, ਉਦੋਂ ਸ਼ੁਰੂ ਕੀਤਾ ਗਿਆ ਜਦੋਂ 2770 ਪਹਿਲੀ ਗੋਰਖਾ ਮੁਹਾਰ ਰੈਜੀਮੈਂਟ ਦੇ ਬੰਦੇ ਪਰਿਕਰਮਾ ਵਿੱਚ ਖਾਲਸਾ ਪੰਥ ਨੇ ਢੇਰੀ ਕੀਤੇ। ਇਸ ਨੁਕਸਾਨ ਨੂੰ ਕੇਸ ਬਰਾੜ ਕਹਿੰਦਾ, ਮੈਂ ਬੁਖਲਾ ਗਿਆ ਕਿ ਏਡੀ ਵੱਡੀ ਜੰਗ ਵਰਲਡ ਦੇ ਦੁਨੀਆ ਦੇ ਨਕਸ਼ੇ ਉੱਤੇ ਅਜਿਹੀ ਕੋਈ ਜੰਗ ਅੱਜ ਤੱਕ ਨਹੀਂ ਹੋਈ। ਕਹਿੰਦਾ ਅਸੀਂ 1965 ਦੀ ਜੰਗ ਲੜੀ, ਅਸੀਂ 1962 ਦੀ ਜੰਗ ਲੜੀ, ਇਹ ਦੋ ਜੰਗਾਂ ਇੱਕ ਚਾਈਨਾ ਨਾਲ ਹੋਈ ਇੱਕ ਪਾਕਿਸਤਾਨ ਨਾਲ, 1971 ਦੀ ਜੰਗ ਬਾਅਦ ਵਿੱਚ ਇਸ ਜੰਗ ਦਾ ਹਾਲ ਉਹ ਘੱਟ ਲਿਖਦਾ ਹੈ। ਕਹਿੰਦਾ 1965 ਦੀ ਜੰਗ ਤੇ 1962 ਦੀ ਜੰਗ, ਇਹਨਾਂ ਦੋ ਜੰਗਾਂ ਵਿੱਚ ਅਸਾਂ ਜੋ ਕੁਝ ਵੀ ਵਿਰੋਧੀ ਧਿਰ ਦਾ ਨੁਕਸਾਨ ਕੀਤਾ ਦੁਨੀਆ ਵਿੱਚ ਸਾਡੀ ਇੱਕ ਮਿਸਾਲ ਹੈ। 1971 ਦੀ ਜੰਗ ਵਿੱਚ ਅਸੀਂ ਕੁਝ ਮਾਰ ਖਾਧੀ, ਉਹ ਖੁਦ ਲਿਖਦਾ ਹੈ, ਪਰ ਉਹਦੇ ਵਿੱਚ ਵੀ ਜਿੱਤ ਸਾਨੂੰ ਹੋਈ। ਇਹ ਤਿੰਨ ਲੜਾਈਆਂ ਅਸਾਂ ਇੰਟਰਨੈਸ਼ਨਲ ਪੱਧਰ ਉੱਤੇ ਬਹਾਦਰੀ ਦੇ ਤਮਗੇ ਜਿੱਤ ਕੇ ਵਕਤ ਦੀ ਹਕੂਮਤ ਨੂੰ ਦੱਸ ਦਿੱਤਾ ਕਿ ਹਿੰਦੁਸਤਾਨ ਦੀ ਆਰਮੀ ਕਿੰਨੀ ਤਾਕਤਵਰ ਹੈ, ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਲੱਗਦਾ ਏਡੀ ਵੱਡੀ ਤਾਕਤ ਹਿੰਦੁਸਤਾਨ ਦੀ ਆਰਮੀ ਵਿੱਚ, ਸੁਪਰੀਮ ਤਾਕਤ ਆ ਮੁੱਠੀ ਭਰ ਅੱਤਵਾਦੀਆਂ ਅੱਗੇ ਢੇਰੀ ਹੋ ਗਈ। ਹੋਈ ਕਿਵੇਂ? ਸੁਣੀਏ ਜਰਾ ਵਲਟੋਏ ਦਾ ਢਾਡੀ ਜਥਾ ਇਉਂ ਕਹਿ ਰਿਹਾ। Thank you.
ਮਹੀਨਾ ਮਹੀਨਾ ਪੈਂਦੀ ਗਰਮੀ ਕਰਦੀ ਜੇਠ ਦਾ ਮਹੀਨਾ ਪੈਂਦੀ ਗਰਮੀ ਕਰਦੀ ਵਰਤ ਗਏ ਨੇ ਪਾਣੇ ਦੀ ਜਦੋਂ ਚੱਲੀਆਂ ਗੋਲੀਆਂ ਮਰ ਗਏ ਬੱਚੇ ਫਿਰਦ ਅਣਜਾਣੇ ਦੀ ਜਦੋਂ ਚੱਲੀਆਂ ਗੋਲੀਆਂ ਮਹੀਨਾ ਪੈਂਦੀ ਗਰਮੀ ਕਰਦੀ ਜੇਠ ਦਾ ਮਹੀਨਾ ਪੈਂਦੀ ਗਰਮੀ ਕਰਦੀ ਵਰਤ ਗਏ ਨੇ ਪਾਣੇ ਦੀ ਜਦੋਂ ਚੱਲੀਆਂ ਗੋਲੀਆਂ ਮਰ ਗਏ ਬੱਚੇ ਫਿਰਦ ਅਣਜਾਣੇ ਦੀ ਜਦੋਂ ਚੱਲੀਆਂ ਗੋਲੀਆਂ ਤਵਾਦ ਨੂੰ ਮਕਾ ਦਿਓ ਭਵ ਸੱਚ ਖੰਡ ਖਾਲਸੇ ਦਾ ਢਾ ਦਿਓ ਤਵਾਦ ਨੂੰ ਮੁਕਾ ਦਿਓ ਭਵ ਸੱਚ ਖੰਡ ਖਾਲਸੇ ਲਟਾ ਦਿਓ
ਫੜਨਾ ਸੰਤ
ਜਰਨੈਲ ਸਿੰਘ ਤਾਈ ਜਿਹੜਾ ਉਲਟ ਟ੍ਰੇਨਿੰਗ ਸਿਖਾਉਂਦਾ ਏ ਨਾਰ ਖਾਲਸਤਾਨ ਦੇ ਨਾਰ ਖਾਲਸਤਾਨ ਦੇ ਲਾਉਂਦਾ ਏ ਨਾਰ ਖਾਲਸਤਾਨ ਦੇ ਸ਼ਰਾਟੇ ਵਾਂਗੂ ਮਰਦੀ ਜਦ ਫੌਜੀਆਂ ਦੀ ਵਿੱਚ ਵਿੱਚ ਖੜਦੀ ਸ਼ਰਾਟੇ ਵਾਂਗੂ ਵਰਦੀ ਜਦ ਫੌਜੀਆਂ ਦੀ ਵਿੱਚ ਵਿੱਚ ਖੜਦੀ
ਆਖਦੇ ਦਿਆਲ ਰਣਜੀਤ
ਸਿੰਘ ਤਾਈ ਕੋਈ ਪੇਸ਼ ਨਾ ਜਾਵੰਦੀ ਸਾਡੀ ਏ ਬਣੀ ਸਿਰ ਤੇ ਆਣ ਕੇ ਬਣੀ ਸਿਰ ਤੇ ਮੁਸੀਬਤ ਡਾਡੀ ਏ ਬਣੀ ਸਿਰ ਤੇ ਆਣ ਕੇ ਇੱਕ ਪਾਸ ਸਿੰਘ ਡਟੇ ਚਰਨ ਹੈਲ ਦੇ, ਦੂਜੇ ਪਾਸ ਫੌਜੀ ਹੈ ਸੀ ਗਿਆਨੀ ਜੈਲ ਦੇ।
ਗਿਣਤੀ ਜਿਨ੍ਹਾਂ ਦੀ ਹੈ ਸੀ
ਲੱਖਾਂ ਦੀ ਤੰਦਾਲ ਵਿੱਚ, ਫਿਰ ਵੀ ਕੰਨਾਂ ਨੂੰ ਹੱਥ ਲਾਉਂਦੇ ਨੇ ਤੇ ਅਕਾਲ ਤਖਤ ਤੇ, ਟੈਂਕਾਂ ਨਾਲ ਫੈਰ ਕਰਾਉਂਦੇ ਨੇ ਤੇ ਅਕਾਲ ਤਖਤ ਤੇ। ਜੇਠ ਦਾ ਮਹੀਨਾ ਪੈਂਦੀ ਗਰਮੀ ਕਰਦੀ, ਵਰਤ ਗਏ ਨੇ ਪਾਣੇ ਜੀ ਜਦੋਂ ਚੱਲੀਆਂ ਗੋਲੀਆਂ, ਮਾਰ ਗਏ ਬੱਚੇ ਫਿਰਦ ਅਣਜਾਣੇ ਜੀ ਜਦੋਂ ਚੱਲੀਆਂ ਗੋਲੀਆਂ।
1984 ਸਨ ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਹੋਈ ਜੋ ਲੜਾਈ ਹੈ, 3 ਜੂਨ 1984 ਸਨ ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਹੋਈ ਜੋ ਲੜਾਈ ਹੈ, ਸੰਤ ਜਰਨੈਲ ਸਿੰਘ ਖਾਲਸਾ ਵੀਰ ਯੋਧਾ ਮਾਰ ਮਾਰ ਸਿੰਘਾਂ ਫੌਜ ਵੈਰੀ ਦੀ ਖਪਾਈ ਹੈ, ਘੰਟਾ ਘਰ ਵੱਲੋਂ ਜਿਹੜੇ ਚੜ ਕੇ ਸੀ ਆ ਰਹੇ ਵਿੱਚ ਪਰਕਰਮਾ ਢੇਰੀ ਖਾਲਸੇ ਨੇ ਲਾਈ ਹੈ, ਗੁਰਮੁਖ ਸਿੰਘਾਂ ਜੱਗ ਤੇ ਅਮਰ ਸਦਾ ਰਹਿਣਗੇ, ਉਹ ਅਕਾਲ ਤਖ਼ਤ ਸਾਹਿਬ ਤੇ ਸ਼ਹੀਦੀ ਜਿਨ੍ਹਾਂ ਪਾਈ ਹੈ। ਉਸ ਵੇਲੇ ਦੇ ਕੁਝ ਕੁ ਲੇਖਕਾਂ ਨੇ ਕਿਤਾਬਾਂ ਲਿਖੀਆਂ, ਕੇ ਐਸ ਬਰਾੜ ਨੇ ਤੇ ਆਪਣੀ ਸਵੈ ਜੀਵਨੀ ਲਿਖੀ ਹੈ ਨਾ, ਜਿਹਦੇ ਵਿੱਚ ਉਹ ਮਹਾਂਪੁਰਖਾਂ ਦਾ ਬੜਾ ਵੱਡਾ ਵਿਰੋਧ ਕਰਦਾ ਹੈ ਤੇ ਅਪ ਸ਼ਬਦ ਵੀ ਲਿਖਦਾ ਹੈ। ਪਰ ਉਸ ਵੇਲੇ ਦਾ ਇੱਕ ਲੇਖਕ ਹੈ ਖੁਸ਼ਵੰਤ ਸਿੰਘ, ਅੱਜ ਵੀ ਹੈ, ਪੱਤਰਕਾਰ ਹੈ, ਵਿਸ਼ਵ ਪੱਧਰ ਦਾ ਲੇਖਕ ਹੈ, ਉਹਨੇ ਕਿਤਾਬ ਲਿਖੀ ਹੈ ਜੂਨ 84 ਦਾ ਜਲਜਲਾ, ਇਹ ਅਟੈਕ ਕਿਵੇਂ ਹੋਇਆ। ਉਹਦੇ ਵਿੱਚ ਉਹ ਲਿਖਦਾ ਹੈ, ਕਹਿੰਦਾ ਲੌਂਗੋਵਾਲ ਗੁਰੂ ਨਾਨਕ ਨਿਵਾਸ ਵਿੱਚ ਬੈਠੇ ਹੈ, ਗੁਰਚਰਨ ਸਿੰਘ ਟੌੜਾ ਬੈਠੇ ਹੈ, ਇਹ ਉਸ ਵੇਲੇ ਮੌਜੂਦ ਸੀ। ਲੌਂਗੋਵਾਲ ਨੇ ਸੰਤ ਜਰਨੈਲ ਸਿੰਘ ਖਾਲਸਾ ਨੂੰ ਫੋਨ ਕਰਕੇ ਕਿਹਾ ਕਿ ਖਾਲਿਸਤਾਨ ਦਾ ਐਲਾਨ ਕਰ ਦਿਓ। ਅੱਗੋਂ ਸੰਤਾਂ ਨੇ ਜਵਾਬ ਦੇ ਕੇ ਆਖਿਆ, ਮਹਾਂਪੁਰਖੋ, ਬੜਾ ਸਨਮਾਨ ਕਰਦੇ ਸੀ ਲੌਂਗੋਵਾਲ ਸਾਹਿਬ ਦਾ, ਮਹਾਂਪੁਰਖੋ ਮੈਂ ਧਾਰਮਿਕ ਲੀਡਰ ਹਾਂ, ਮੈਂ ਸਿਆਸੀ ਨਹੀਂ, ਤੁਸੀਂ ਸਿਆਸੀ ਹੋ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ, ਤੁਹਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੈਠੇ ਹੈ, ਦੋਵੇਂ ਪ੍ਰਧਾਨ ਗੁਰੂ ਨਾਨਕ ਨਿਵਾਸ ਵਿੱਚ ਹੈ, ਪਰ ਇਹਨਾਂ ਵਾਲੇ ਪਾਸੇ ਇੱਕ ਵੀ ਗੋਲੀ ਨਹੀਂ ਗਈ, ਗੁਰੂ ਨਾਨਕ ਨਿਵਾਸ ਨੂੰ ਗੋਲੀ ਨਹੀਂ ਗਈ, ਤੇਜਾ ਸਿੰਘ ਸਮੁੰਦਰੀ ਹਾਲ ਨੂੰ ਅੱਗ ਲਾ ਕੇ ਸਾੜਿਆ ਗਿਆ ਸੀ, ਉਹਦੀ ਅਜੇ ਵੀ ਨਿਸ਼ਾਨੀ ਮੌਜੂਦ ਹੈ, ਬਾਕੀ ਦੀਆਂ ਸਾਰੀਆਂ ਬਿਲਡਿੰਗਾਂ ਨਵੇਂ ਤਰੀਕੇ ਨਾਲ ਬਣਾ ਦਿੱਤੀਆਂ ਗਈਆਂ ਨੇ, ਪਰ ਤੇਜਾ ਸਿੰਘ ਸਮੁੰਦਰੀ ਹਾਲ ਅਜੇ ਉਵੇਂ ਦਾ ਉਵੇਂ ਖਲੋਤਾ ਹੈ। ਇਹ ਸ਼੍ਰੋਮਣੀ ਅਕਾਲੀ ਦਲ ਜਦੋਂ ਸ਼ੁਰੂ ਹੋਇਆ, ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ, ਲਕਸ਼ਮਣ ਸਿੰਘ ਧਾਰੋਵਾਲੀ ਦੀ ਸ਼ਹਾਦਤ ਤੋਂ ਦੋ ਸੰਸਥਾਵਾਂ ਬਣੀਆਂ, ਸਾਕਾ ਨਨਕਾਣਾ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦਾ ਜ਼ਿੰਮੇਵਾਰੀ ਸੇਵਾ ਸੰਭਾਲਣ ਵਾਸਤੇ, ਇਹ ਸ਼ਹੀਦਾਂ ਦੀ ਸ਼ੁਰੂਆਤ ਜਥੇਬੰਦੀ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਇਸੇ ਦਾ ਹੀ ਸਿਆਸੀ ਵਿੰਗ ਬਣਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਇਹ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਈ 1921 ਨੂੰ, 1922 1925 ਵਿੱਚ ਸੰਵਿਧਾਨ ਬਣ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਹਦੇ ਵਿੱਚੋਂ ਸਿਆਸੀ ਵਿੰਗ ਬਣਾਇਆ ਗਿਆ ਸੀ, ਇਹ ਸਿਆਸਤ ਦੀ ਲੜਾਈ ਲੜੇਗਾ, ਇਹ ਸ਼੍ਰੋਮਣੀ ਅਕਾਲੀ ਦਲ। ਹੁਣ ਦੋਵੇਂ ਪ੍ਰਧਾਨ ਬੈਠੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸ਼੍ਰੋਮਣੀ ਅਕਾਲੀ ਦਲ ਦੇ। ਉਹ ਕਹਿ ਰਹੇ ਨੇ ਮਹਾਂਪੁਰਖਾਂ ਨੂੰ ਬਾਰ ਬਾਰ ਕਿ ਖਾਲਿਸਤਾਨ ਦਾ ਐਲਾਨ ਕਰ ਦਿਓ, ਕਿਉਂਕਿ ਹੁਣ ਫੌਜ ਆ ਗਈ ਹੈ ਤੇ ਤੁਹਾਡੀ ਗੱਲ ਮੰਨੀ ਜਾਵੇਗੀ, 36 ਦੇਸ਼ ਦੁਨੀਆ ਦੇ ਤੁਹਾਡੇ ਉੱਤੇ ਨਜ਼ਰ ਲਾ ਕੇ ਬੈਠੇ ਹੈ, ਤੁਹਾਡੇ ਵੱਲ ਵੇਖ ਰਹੇ ਨੇ, ਕਿਹੜਾ ਵੇਲਾ ਹੋਵੇ ਹਰਿਮੰਦਰ ਸਾਹਿਬ ਦੀ ਇਸ ਵੇਲੇ ਦੀ ਲੜਾਈ ਵਿੱਚੋਂ ਇਹ ਆਵਾਜ਼ ਉੱਠੇ ਤੇ ਉਹਨਾਂ ਨੇ ਉਸੇ ਵੇਲੇ ਮਾਨਤਾ ਦੇਣੀ ਸੀ। ਪਰ ਇਸ ਗੱਲ ਦੀ ਚਿਰਾ ਇਸੇ ਵਿੱਚ ਹੀ ਰਹਿ ਗਈ ਕਿ ਸੰਤ ਮਹਾਂਪੁਰਖ ਸੰਤ ਜਰਨੈਲ ਸਿੰਘ ਖਾਲਸਾ ਕਹਿੰਦੇ ਸੀ, ਲੌਂਗੋਵਾਲ ਸਾਹਿਬ ਤੁਸੀਂ ਐਲਾਨ ਕਰੋ, ਤੁਸੀਂ ਸਿਆਸੀ ਹੋ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ, ਤੁਹਾਨੂੰ ਸਿਆਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ, ਜਾਂ ਤੁਹਾਡੇ ਕੋਲ ਬੈਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਇਹਨਾਂ ਨੂੰ ਕਹੋ ਤੁਸੀਂ ਦੋਵੇਂ ਐਲਾਨ ਕਰ ਦਿਓ, ਤੁਸੀਂ ਐਲਾਨ ਕਰੋਗੇ ਮੈਂ ਮਗਰੋਂ ਤਾਈਦ ਕਰ ਦਿਆਂਗਾ। ਤਾਈਦ ਮਜ਼ੀਦ ਇਤਿਆਦ ਕੇ ਸ਼ਬਦ ਹੁੰਦੇ ਹੈ ਜਿਹਦੇ ਵਿੱਚ ਪ੍ਰੋੜਤਾ ਹੁੰਦੀ ਹੈ ਕਿ ਇਹ ਗੱਲ ਹੋਣੀ ਚਾਹੀਦੀ ਹੈ, ਤੇ ਜਿਹੜੇ ਦੁਨੀਆਂ ਦੇ ਦੇਸ਼ ਬਾਕੀ ਤੁਹਾਡੇ ਵੱਲੇ ਵੇਖ ਰਹੇ ਨੇ ਕਿ ਇਹ ਕੀ ਕਰਦੇ ਨੇ, ਉਹਨਾਂ ਨੇ ਉਸੇ ਵੇਲੇ ਮਾਨਤਾ ਦੇ ਦੇਣੀ ਹੈ। ਜੇ ਮਾਨਤਾ ਦੇ ਦਿੱਤੀ ਜਾਂਦੀ, ਤੁਸੀਂ ਅੱਜ ਦੇਸ਼ਾਂ ਪ੍ਰਦੇਸ਼ਾਂ ਵਿੱਚ ਨਾ ਬੈਠੇ ਹੁੰਦੇ, ਤੁਸੀਂ ਆਪਣੇ ਘਰ ਛੱਡ ਕੇ ਜਿਵੇਂ ਆਏ ਹੋ, ਇਹ ਸਭ ਕੁਝ ਉਸੇ ਦਾ ਹੀ ਫਲ ਸਰੂਪ ਹੈ ਕਿ ਤੁਹਾਨੂੰ ਮਜਬੂਰੀ ਵੱਸ ਵੀ ਆਉਣਾ ਪਿਆ, ਦੁੱਖ ਝੱਲਣੇ ਪਏ, ਘਰੋਂ ਬੇਘਰ ਹੋਣਾ ਪਿਆ, ਬੇਸ਼ੱਕ ਇੱਥੇ ਆਣ ਕੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਨੂੰ ਤੁਸੀਂ ਖੁਦ ਬਣਾਇਆ ਤੇ ਸਵਾਰਿਆ, ਇਹ ਤੁਹਾਡੇ ਡੌਲਿਆਂ ਦੀ ਤਾਕਤ ਤੇ ਮਿਹਨਤ ਮੁਸ਼ਕਤ ਦਾ ਤੁਹਾਡਾ ਨਤੀਜਾ ਹੈ। ਪਰ ਉਸ ਵੇਲੇ ਦੇ ਇਹ ਲੀਡਰ ਕੇਵਲ ਇਹੀ ਗੱਲ ਦੀ ਜਿੱਦ ਫੜੀ ਬੈਠੀ, ਇਹ ਦੋਵੇਂ ਲੀਡਰ ਕਹਿੰਦੇ ਮਹਾਂਪੁਰਖਾਂ ਨੂੰ ਤੁਸੀਂ ਐਲਾਨ ਕਰੋ। ਮਹਾਂਪੁਰਖਾਂ ਨੇ ਆਖਿਆ ਮੈਂ ਕੋਈ ਸਿਆਸੀ ਵਿੰਗ ਨਹੀਂ, ਮੈਂ ਕੋਈ ਕਿਸੇ ਧਾਰਮਿਕ ਸੰਸਥਾ ਦਾ ਆਗੂ ਜਿਸ ਤਰ੍ਹਾਂ ਗੁਰਚਰਨ ਸਿੰਘ ਟੌੜਾ ਹੈ ਇਸ ਤਰ੍ਹਾਂ ਪ੍ਰਧਾਨ ਨਹੀਂ, ਇਹ ਤੇ ਗੁਰੂ ਕੀ ਬਾਣੀ ਦਾ ਅਰਥਾਂ ਸਾਹਿਤ ਵਿਚਾਰ ਵਟਾਂਦਰਾ ਕਰਨ ਵਾਲੀ ਸੰਸਥਾ ਹੈ, ਇਹ ਬਾਬਾ ਦੀਪ ਸਿੰਘ ਜੀ ਤੋਂ ਚੱਲੀ ਹੈ, ਔਰ ਇਹਦੇ ਕੁਝ ਕੁ ਜਥੇਦਾਰ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਤੇ ਪ੍ਰਕਰਮਾ ਸ਼ਹੀਦ ਵੀ ਹੋਏ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਬਾਬਾ ਗੁਰਬਖਸ਼ ਸਿੰਘ ਲੀਲ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਲੜੇ ਹੈ। ਇਤਿਹਾਸਕ ਮਹਾਂਪੁਰਖਾਂ ਨੇ ਜਵਾਬ ਦੇ ਕੇ ਆਖਿਆ ਮੈਂ ਐਲਾਨ ਨਹੀਂ ਕਰ ਸਕਦਾ, ਐਲਾਨ ਤੁਸੀਂ ਕਰੋ। ਬਸ ਇਸੇ ਹੀ ਗੱਲ ਵਿੱਚ ਇੱਕ ਦੂਜੇ ਨਾਲ ਕਿ ਤੁਸੀਂ ਐਲਾਨ ਕਰੋ, ਕਹਿੰਦੇ ਤੁਸੀਂ ਕਰੋ, ਸਰਕਾਰ ਨੂੰ ਮੌਕਾ ਮਿਲ ਗਿਆ, ਫੌਜ ਅੱਗੇ ਵਧਦੀ ਗਈ, ਟੈਂਕ ਫਸ ਗਿਆ ਪ੍ਰਕਰਮਾ ਵਿੱਚ ਆਣ ਕੇ, ਉਸ ਤੋਂ ਅੱਗੇ ਨਹੀਂ ਵੱਧ ਸਕਿਆ, ਮਜਬੂਰ ਹੋ ਗਈ ਆਰਮੀ ਇਸ ਤੋਂ ਅੱਗੇ ਲੰਘਣ ਲਈ, ਤੇ ਨਾ ਬਹਾਦਰਾਂ ਨੇ ਲੰਘਣ ਦਿੱਤੀ ਹੈ। ਜਦੋਂ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ ਦਾ ਫਾਇਰ ਜਾਣ ਲੱਗਾ ਹੈ, ਇੱਥੇ ਮੈਨੂੰ ਪਰਸੋਂ ਇੱਕ ਵੀਰ ਨੇ ਬੜੀ ਵਧੀਆ ਗੱਲ ਦੱਸੀ ਹੈ, ਬੜੀ ਬਹਾਦਰੀ ਵਾਲੀ ਗੱਲ ਹੈ। ਮਨੋਹਰ ਸਿੰਘ ਨਾਂ ਦਾ ਦਮਦਮੀ ਟਕਸਾਲ ਵਿੱਚ ਇੱਕ ਸਿੰਘ ਸੀ, ਉਹ ਦਰਸ਼ਨੀ ਡਿਊੜੀ ਦੇ ਕਮਰੇ ਵਿੱਚ ਹੈ, ਉਹਨਾਂ ਕੋਲ ਕੁਝ ਸਮਾਨ ਜ਼ਰੂਰ ਹੈ, ਉਹਦੀਆਂ ਚਾਰ ਬੱਚੀਆਂ ਨੇ, ਚਾਰ ਧੀਆਂ, ਉਹਨੇ ਆਪਣੀ ਵੱਡੀ ਧੀ ਤੋਂ ਲੈ ਉਹਨੂੰ ਨਹੀਂ, ਜਿਹੜੀਆਂ ਦੋ ਛੋਟੀਆਂ ਨੇ ਉਹਨਾਂ ਦੋ ਧੀਆਂ ਨੂੰ ਜਿਸਮ ਨਾਲ ਬੰਬ ਬੰਨ ਬੰਨ ਕੇ ਦਰਸ਼ਨੀ ਡਿਊੜੀ ਤੋਂ ਫੌਜ ਉੱਤੇ ਸੁੱਟਿਆ, ਦੋ ਧੀਆਂ ਨੂੰ, ਤੇ ਚੌਥੀ ਧੀ ਉਸ ਵੇਲੇ 6 ਮਹੀਨਿਆਂ ਦੀ ਸੀ, ਉਹ ਅਜੇ ਵੀ